बीबी जी तुहानू चेते होवेगा, मां दी लोरी नाल तुसी बचपन विच सौं जांदे सी। लोरी कोई अफीम दी दवाई तां नहीं सी हुंदी। तुसी हुण भी वेख्या होवेगा कि मिठे बोलां नाल गम अते गुस्सा दूर हो जांदा है। हां, गम अते गुस्से विच भुख मर जांदी है, ते मिठे बचनां नाल सारी जहर लथ के फिर भुख लगन लग पैंदी है। इसका मतलब यह होया कि साडे मन उत्ते लफ्जां दा बोलां दा असर हुंदा है। बाणी अपना असर रखदी है। यह बाणी जिहड़ी असीं पढ़दे हां ना, उस विच प्रतख यह असर है कि यह साडे मन विच शुभ ख्याल वाड़ देंदी है ते अशुभ ख्याल कढ देंदी है। मन निर्मल हो जांदा है। निर्मल चीज अपने असले दे बल विच आउंदी है। बाणी नाल फुरने रुक जांदे ने ते मन खिंडन तों वी टिक जांदा है। बाणी मन नूं निर्मल, बलवान ते एकागर बना दे दिंदी। इह गल्लां नहीं ने, इह ते प्रैक्टिकल गल है। मैं प्रैक्टिकल करके वेख्या। हां, गल्लां करन वाले धर्म मैं वेखे ने जिथे कोई असर नहीं हुंदा। मैं ते इह घर जिथे हर वेले प्रैक्टिकल जीवन की गल हो रही है, हुण प्रैक्टिकल जीवन विच सुख पा के आनंद विच हां। आम लोकां दीआं गल्लां ते सिर पीड़ करन ला दिंदे ने। निर्मल मन वाले, एकागर मन वाले, अपने आप विच टिक के बलवान होए मन वाले महापुरखां दी बाणी विच ते किते वधीक असर हुंदा है। ते गुरु की बाणी विच ते अणमिणवा बल है। वकील दी वहुटी आखण लगी, अच्छा भैन जी, गल्लां विच ते तुसीं वी बाबे वांग बड़े स्याणे ने ते ठंड पाई जांदे हो, पर फिर भी ना मन रोज रोज यह काम करन तो जी चुराउंदा है। तुसी आ जड़ा रोज दा टंटा गल पाया होया। बीबी सुहाग आखन लगी, नहीं, रोज दी मुसीबत नहीं, हर वेले दी मुसीबत, हर श्वास दी मुसीबत। मनुख ने अपने गल विच मुसीबत पाई हुई है, तुसी कड़ा मुसीबतां तो बचे हो। वकील दी घरवाली ने आख्या, ओ किस तरह? बीबी सुभाग कहण लगी, वेखो ना, हर पल हर छिन तुहाडा मन सोचदा रहिंदा। एक ख्याल हटदा है, दूजा शुरू हो जांदा। किसे भी वेले तुहाडा मन आराम नाल नहीं बहिंदा। वकील दी घरवाली कहण लगी, तुहाडा की मतलब है? बीबी सुभाग ने आख्या, वेखो, तुहाडा मन कदे वेला नहीं रहिंदा। कोई ना कोई सोच, कोई ना कोई कम, कोई ना कोई ख्याल हर वेले तुहाडे मन विच फुरदे ही रहिंदे ने। वकील दी घरवाली आखण लगी, हां, इह गल ते ठीक है। ते बीबी सुभाग कहण लगी, फिर ते हर पल हर छिण दा पिटना तुहाडे गल पै गया ना। भावें कदे ते कम काज दीआं मुश्किलां संबंधी ख्याल आउंदे ने, पर बहुत वार ते निकम्मे ख्याल ही तुहाडे मना विच आउंदे रहिंदे ने। मन ते कुछ ना कुछ करदा ही रहिंदा, कदे भी टिके नहीं पैंदे। इथों तक कि मन ते नींद विच भी कदे टिक के नहीं ना पैंदा, सुपने बनाउंदा रहिंदा। फिर तुसीं दसो, हर वेले असीं एक मुसीबत जां पिटने विच पए होए हां कि नहीं? वकील दी घरवाली आखण लगी, हां, गल ते तुहाडी ठीक है। बीबी सुभाग ने आख्या, बस फिर तुहाडा ते साडा फर्क बस यह नहीं है कि तुसी अनेक तरह के फुरनिया विचो ते असी एक फुरने विच रहण दा यतन करना है। वकील दी घरवाली ने आख्या, मैं समझी नहीं। ते बीबी सुभाग ने जवाब दिता, तुहानू अनेक तरह दीआं सोचां ख्याल आउंदे रहिंदे ने, जिहदे विचों बहुते निकम्मे जां बुरे हुंदे ने। ਅਸੀਂ ਯਤਨ ਕਰਨੇ ਆ ਕਿ ਸਾਨੂੰ ਬਸ ਇੱਕੋ ਵਾਹਿਗੁਰੂ ਦੀ ਸੋਚ ਆਵੇ, ਇੱਕੋ ਵਾਹਿਗੁਰੂ ਦਾ ਖਿਆਲ ਹੀ ਆਵੇ। ਉਹ ਵਾਲੀ ਸੋਚ ਸ਼ੁਭ ਗੁਣਾਂ ਦਾ ਭੰਡਾਰ ਜਿਹੜੀ ਮੇਰੇ ਪਿਆਰੇ ਵਾਹਿਗੁਰੂ ਦੀ ਸੋਚ ਹੋਵੇ। ਜੇ ਹੋਰ ਸੋਚ ਕੋਈ ਆਵੇ ਤੇ ਫਿਰ ਚੰਗੀ ਹੀ ਆਵੇ। ਵਕੀਲ ਦੀ ਘਰਵਾਲੀ ਆਖਣ ਲੱਗੀ, ਫਿਰ ਤੁਹਾਨੂੰ ਘਰ ਦੇ ਕੰਮ ਕਾਰ ਦਾ ਖਿਆਲ ਨਹੀਂ ਆਉਂਦਾ? ਬੀਬੀ ਸੁਭਾਗ ਨੇ ਜਵਾਬ ਦਿੱਤਾ, ਕਿਉਂ ਨਹੀਂ ਆਉਂਦਾ? ਅਸੀਂ ਉਹਨਾਂ ਖਿਆਲਾਂ ਤੋਂ ਇੰਨਾ ਹੀ ਕੰਮ ਲੈਂਦੇ ਹਾਂ ਜਿੰਨੇ ਖਿਆਲ ਜਿੰਨਾ ਕੁ ਸਰੀਰ ਦੇ ਸੁੱਖਾਂ ਵਾਸਤੇ ਜਾਂ ਸਾਡੇ ਧਰਮ ਦੇ ਨਿਰਵਾਹ ਲਈ ਸਾਨੂੰ ਲੋੜੀਂਦਾ ਹੋਵੇ। ਬਾਕੀ ਫਿਰ ਅਸੀਂ ਇੱਕ ਵਾਹਿਗੁਰੂ ਦੇ ਖਿਆਲ ਵਿੱਚ ਹੋ ਜਾਂਦੇ। ਤੁਸੀਂ ਹਰ ਵੇਲੇ ਮਨ ਨੂੰ ਚਿੰਤਨ ਕਰਨ ਦੇ ਮਨ ਵਿੱਚ ਇੱਕ ਦਰਖਤ ਤੋਂ ਦੂਜੇ ਤੱਕ ਟਪਾਉਂਦੇ ਰਹਿੰਦੇ ਹੋ, ਭਾਵ ਤੁਹਾਡਾ ਮਨ ਹਰ ਵੇਲੇ ਵੱਖ ਵੱਖ ਤਰ੍ਹਾਂ ਦੀਆਂ ਸੋਚਾਂ ਵਿੱਚ ਭੱਜਦਾ ਰਹਿੰਦਾ ਤੇ ਬਹੁਤ ਵਾਰ ਚਿੰਤਾਵਾਂ ਘੜਦਾ ਰਹਿੰਦਾ। ਅਸੀਂ ਉਹਨਾਂ ਚਿੰਤਾਵਾਂ ਵਾਲੀਆਂ ਸੋਚਾਂ ਤੋਂ ਖਾਲੀ ਹੋ ਗਏ। ਹੁਣ ਤੁਸੀਂ ਸੋਚ ਲਓ ਬਈ ਅਸੀਂ ਸੁੱਖ ਵਿੱਚ ਹਾਂ ਕਿ ਤੁਸੀਂ ਸੁੱਖ ਵਿੱਚ ਹੋ। ਵਕੀਲ ਦੀ ਘਰਵਾਲੀ ਕਹਿਣ ਲੱਗੀ, ਬੀਬੀ ਤੂੰ ਪੜ੍ਹੀ ਲਿਖੀ ਤੇ ਬਿਲਕੁਲ ਨਹੀਂ ਜਾਪਦੀ, ਪਰ ਤੂੰ ਇਹ ਗੱਲ ਮੈਨੂੰ ਇਸ ਤਰ੍ਹਾਂ ਸਮਝਾ ਦਿੱਤੀ ਹੈ ਜਿਵੇਂ ਬਹੁਤ ਵੱਡੀ ਵਿਦਵਾਨ ਜਾਂ ਪੰਡਿਤ ਹੋਵੇ। ਬੀਬੀ ਸੁਭਾਗ ਨੇ ਜਵਾਬ ਦਿੱਤਾ, ਨਹੀਂ ਜੀ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਤੇ ਇਸ ਟਕਸਾਲ ਵਿੱਚ ਮੈਂ ਗੁਰਮਤ ਦੀ ਵਿਦਿਆ ਹਾਸਲ ਕਰ ਲਈ। ਬੀਬੀ ਜੀ, ਤੁਹਾਡਾ ਵਾਹ ਪਿਆ ਪਿੰਡ ਦੇ ਇੱਕ ਸਿੱਖ ਘਰਾਣੇ ਨਾਲ ਜਿਹੜਾ ਅੰਗਰੇਜ਼ੀ ਜਾਂ ਫਾਰਸੀ ਤੇ ਪੜ੍ਹਿਆ ਹੋਇਆ ਨਹੀਂ, ਪਰ ਗੁਰੂ ਦੀ ਸਿੱਖੀ ਵਾਲੀ ਸਿੱਖਿਆ ਦੇ ਪੂਰੇ ਵਿਦਵਾਨ ਨੇ ਤੇ ਉਸ ਸਿੱਖਿਆ ਦੇ ਚਾਨਣ ਵਿੱਚ ਤੁਰ ਰਹਿਣਾ। ਵੇਖ ਲਓ ਇਹ ਕਿਰਤੀ ਲੋਕ ਸਾਰਾ ਦਿਨ ਮਿਹਨਤ ਕਰਕੇ ਰੋਟੀ ਟੁੱਕ ਕਮਾਉਂਦੇ ਨੇ, ਪੜ੍ਹਨ ਵਾਸਤੇ ਇਹਨਾਂ ਕੋਲ ਵਕਤ ਨਹੀਂ ਹੈਗਾ, ਪਰ ਗੁਰੂ ਦੀ ਸਿੱਖਿਆ ਨਾਲ ਕਿਵੇਂ ਸੁਖੀ ਹੋ ਰਹੇ ਨੇ। ਜੇ ਤੁਸੀਂ ਵਿਦਵਾਨ ਸਿੱਖ ਵੇਖਣੇ ਚਾਹੋ ਤਾਂ ਨਿਰੇ ਵਿਦਵਾਨ ਬਥੇਰੇ ਤੁਹਾਨੂੰ ਮਿਲ ਜਾਣਗੇ ਜਿਹੜੇ ਗੁਰਮਤ ਨੂੰ ਬੜੀ ਵਿਦਵਤਾ ਨਾਲ ਦੱਸ ਸਕਣਗੇ। ਬੜੇ ਬੜੇ ਭਾਰੇ ਪੰਡਿਤ ਤੇ ਵਿਦਵਾਨ ਵੀ ਹੈਗੇ ਨੇ। ਹੁਣ ਤੁਸੀਂ ਇੰਨੀ ਗੱਲ ਵੇਖ ਰਹੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਮੁਤਾਬਕ ਤੁਰਨ ਵਾਲੇ ਪਿੰਡਾਂ ਵਿੱਚ ਰਹਿਣ ਵਾਲੇ ਸਿੱਖਾਂ ਦੇ ਜੀਵਨ ਕਿੱਡੇ ਸੋਹਣੇ ਘੜੇ ਗਏ ਨੇ ਜਿਨ੍ਹਾਂ ਨੇ ਸੱਚੀ ਮੁੱਚੀ ਗੁਰਬਾਣੀ ਨੂੰ ਸਮਝਣ ਦਾ ਉਪਰਾਲਾ ਕੀਤਾ ਤੇ ਸੱਚੀ ਗੱਲ ਤੇ ਤੁਰਨ ਦਾ ਯਤਨ ਕੀਤਾ। ਵਕੀਲ ਦੀ ਘਰਵਾਲੀ ਆਖਣ ਲੱਗੀ, ਹਾਂ ਮੈਨੂੰ ਯਾਦ ਆ ਗਿਆ, ਸਿੱਖਾਂ ਵਿੱਚ ਵੀ ਸੰਸਕ੍ਰਿਤ ਅੰਗਰੇਜ਼ੀ ਜਾਂ ਫਾਰਸੀ ਦੇ ਬਹੁਤ ਵਿਦਵਾਨ ਨੇ, ਪਰ ਦੱਸੋ ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹੋ ਜਿਹੀਆਂ ਅਮਰੀਕ ਗੱਲਾਂ ਲਿਖੀਆਂ ਹੋਈਆਂ ਨੇ? ਬੀਬੀ ਸੁਭਾਗ ਨੇ ਜਵਾਬ ਦਿੱਤਾ, ਭੈਣ ਜੀ, ਗੁਰੂ ਗ੍ਰੰਥ ਸਾਹਿਬ ਤੇ ਆਤਮ ਵਿਦਿਆ ਦਾ ਭੰਡਾਰ ਹੈ, ਉੱਥੇ ਤੇ ਵਾਹਿਗੁਰੂ ਦੀ ਪ੍ਰਾਪਤੀ ਦੀ ਇੰਨੀ ਵੱਡੀ ਵਿਦਿਆ ਲਿਖੀ ਹੋਈ ਹੈ ਕਿ ਵੱਡੇ ਵੱਡੇ ਵਿਦਵਾਨ ਤੇ ਪੰਡਿਤ ਸਮਝਦੇ ਸਮਝਦੇ ਥੱਕ ਜਾਂਦੇ ਨੇ, ਹਾਰ ਜਾਂਦੇ ਨੇ, ਪਰ ਉੱਥੇ ਗੱਲ ਇੰਨੀ ਸੌਖੀ ਲਿਖੀ ਹੈ ਬਈ ਮੂਰਖ ਬੰਦੇ ਨੂੰ ਵੀ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਰਸਤਾ ਲੱਭ ਜਾਂਦਾ ਹੈ। ਜੋ ਮੈਂ ਤੁਹਾਨੂੰ ਸਮਝਾਈਏ, ਵੇਖੋ ਨਾ, ਦੋ ਤੁਕਾਂ ਵਿੱਚ ਸਾਰੀ ਗੱਲ ਗੁਰੂ ਨੇ ਮੁਕਾ ਦਿੱਤੀ। ਚਿੰਤਤ ਹੀ ਦੀਸੈ ਸਭ ਕੋਏ, ਚੇਤੇ ਹੈ ਏਕ ਤਹੀ ਸੁਖ ਹੋਏ। ਵਕੀਲ ਦੀ ਘਰਵਾਲੀ ਆਖਣ ਲੱਗੀ, ਕੀ ਮਤਲਬ? ਸੁਭਾਗ ਨੇ ਆਖਿਆ, ਵੇਖੋ ਜੀ, ਗੱਲ ਇਹ ਵੀ ਸਾਰੇ ਜਣੇ ਸੋਚਾਂ ਹੀ ਸੋਚਦੇ ਰਹਿੰਦੇ ਨੇ, ਕਿਸੇ ਦਾ ਮਨ ਵਿਹਲਾ ਨਹੀਂ ਪੈਂਦਾ, ਪਰ ਸੋਚਾਂ ਸੋਚਦੇ ਸਾਰੇ ਦੁਖੀ ਨੇ। ਗੁਰੂ ਜੀ ਕਹਿੰਦੇ ਨੇ ਜੇ ਇੱਕ ਵਾਹਿਗੁਰੂ ਨੂੰ ਚੇਤੇ ਤਾਂ ਫਿਰ ਸੁਖੀ ਹੋ ਜਾਏਗਾ। ਸੋ ਦੁਨੀਆਂ ਦੇ ਗੱਲ ਵਿੱਚ ਅਨੇਕਾਂ ਚਿੰਤਾਵਾਂ ਦਾ ਟੰਟਾ ਪਿਆ ਤੇ ਅਸੀਂ ਇੱਕ ਵਾਹਿਗੁਰੂ ਨੂੰ ਚੇਤੇ ਕਰਨ ਵਿੱਚ ਸੁਖੀ ਵਸਦੇ ਹਾਂ। ਵਕੀਲ ਦੀ ਘਰਵਾਲੀ ਆਖਣ ਲੱਗੀ, ਫਿਰ ਸਿਰਫ ਇੱਕ ਗੱਲ ਦੱਸੋ ਕਿ ਇੱਕ ਵਾਹਿਗੁਰੂ ਨੂੰ ਚੇਤੇ ਕਰਨ ਵਿੱਚ ਸੁੱਖ ਕਿਉਂ? ਬੀਬੀ ਸੁਭਾਗ ਨੇ ਆਖਿਆ, ਗੱਲ ਜ਼ਰਾ ਬਰੀਕ ਹੈ, ਸ਼ਾਇਦ ਮੈਂ ਸਮਝਾ ਨਾ ਸਕਾਂ, ਪਰ ਚਲੋ ਜਿਵੇਂ ਜੋ ਕੁਝ ਮੈਨੂੰ ਸਮਝ ਆਉਂਦਾ ਮੈਂ ਤੁਹਾਨੂੰ ਦੱਸਦੀ। ਜਿਸ ਆਦਮੀ ਦੀ ਅੱਖ ਅਨੇਕਾਂ ਚੀਜ਼ਾਂ ਨੂੰ ਵੇਖ ਰਹੀ ਹੈ ਨਾ, ਉਹ ਨਿਸ਼ਾਨਾ ਨਹੀਂ ਫੁੰਡ ਸਕਦਾ। ਜਿਸ ਨੇ ਨਿਸ਼ਾਨਾ ਫੁੰਡਣਾ ਹੋਵੇ, ਉਸਨੂੰ ਹਰ ਪਾਸਿਓਂ ਨਜ਼ਰ ਮੋੜ ਕੇ ਇੱਕ ਨੁਕਤੇ ਤੇ ਟਿਕਾਉਣੀ ਪੈਂਦੀ ਹੈ, ਇਹ ਗੱਲ ਉਸਨੂੰ ਸਿੱਖਣੀ ਪੈਂਦੀ। ਜਦੋਂ ਇਸ ਤਰ੍ਹਾਂ ਉਸਦੀ ਨਜ਼ਰ ਪੱਕ ਜਾਂਦੀ ਹੈ, ਫਿਰ ਉਹਦਾ ਨਿਸ਼ਾਨਾ ਠੀਕ ਰਹਿੰਦਾ। ਤੁਸੀਂ ਡਾਕਟਰ ਜੀ ਨੂੰ ਪੁੱਛਿਆ ਜੇ, ਉਹ ਤੁਹਾਨੂੰ ਵਿਦਿਆ ਦੇ ਢੰਗ ਨਾਲ ਸਮਝਾਉਣਗੇ ਕਿ ਅਸੀਂ ਇੱਕ ਅਨਲਿਮਿਟਿਡ ਇਨਫਿਨਿਟ ਵਾਹਿਗੁਰੂ ਵਿੱਚ ਜਾਣਾ। ਇਸ ਕਰਕੇ ਪਹਿਲਾ ਯਤਨ ਇਹ ਹੈ ਕਿ ਆਪਣੇ ਇਸ ਬਹੁਤੇ ਥਾਵਾਂ ਤੇ ਖਿਲਰੇ ਹੋਏ ਮਨ ਨੂੰ ਅਸੀਂ ਇੱਕ ਥਾਂ ਤੇ ਟਿਕਾ ਲਈਏ, ਤਾਂ ਫਿਰ ਅਪਾਰ ਅਤੇ ਅਨੰਤ ਵਾਹਿਗੁਰੂ ਵਿੱਚ ਪਹੁੰਚਣ ਦਾ ਸਮਾਂ ਆਉਣਾ। ਮੈਂ ਇਹ ਗੱਲ ਮਹਿਸੂਸ ਤੇ ਕਰਦੀ ਹਾਂ, ਪਰ ਤੁਹਾਨੂੰ ਸਮਝਾ ਨਹੀਂ ਸਕਦੀ। ਲਓ ਮੈਂ ਤੁਹਾਨੂੰ ਨਾ ਇੱਕ ਕਹਾਣੀ ਸੁਣਾਉਣੀ ਹੈ। ਇੱਕ ਉਸਤਾਦ ਨੇ ਆਪਣੇ ਸ਼ਾਗਿਰਦਾਂ ਨੂੰ ਤੀਰ ਕਮਾਨ ਚਲਾਉਣ ਦੀ ਵਿੱਦਿਆ ਸਿਖਾਈ। ਇੱਕ ਦਿਨ ਵੱਡੇ ਸ਼ਾਗਿਰਦ ਨੂੰ ਆਖਣ ਲੱਗਾ, ਕਿਉਂ ਬਈ, ਸਾਹਮਣੇ ਮੈਦਾਨ ਹੈ? ਉਹਨੇ ਆਖਿਆ, ਹਾਂਜੀ, ਘਾਹ ਦਾ ਮੈਦਾਨ, ਵਿੱਚ ਪਿੱਪਲ ਹੈ। ਫਿਰ ਉਸਨੇ ਪੁੱਛਿਆ, ਪਿੱਪਲ ਦੇ ਖੱਬੇ ਪਾਸੇ ਕੀ? ਜਵਾਬ ਮਿਲਿਆ, ਜੀ ਫਿਰ ਪਿੱਪਲ ਹੀ ਹੈ ਤੇ ਉਹਦਾ ਵੱਡਾ ਸਾਰਾ ਟਾਹਣ ਹੈ ਜਿਹੜਾ ਸਭ ਤੋਂ ਉੱਚ ਹੈ। ਉਸਤਾਦ ਨੇ ਫਿਰ ਆਖਿਆ, ਉਸ ਟਾਹਣੀ ਦੇ ਉੱਤੇ ਕੁਝ ਹੈ? ਜਵਾਬ ਮਿਲਿਆ, ਹਾਂਜੀ, ਇੱਕ ਤੋਤਾ ਬੈਠਾ ਹੈ। ਉਸਤਾਦ ਨੇ ਫਿਰ ਆਖਿਆ, ਤੋਤੇ ਦੀ ਕਿਹੜੀ ਅੱਖ ਤੇਰੇ ਵੱਲ? ਜਵਾਬ ਮਿਲਿਆ, ਜੀ ਖੱਬੀ। ਉਸਤਾਦ ਨੇ ਪੁੱਛਿਆ, ਹੁਣ ਤੈਨੂੰ ਕੀ ਦਿਸਦਾ? ਸ਼ਾਗਿਰਦ ਆਖਣ ਲੱਗਾ, ਮੈਨੂੰ ਸਾਹਮਣੇ ਘਾਹ ਦਾ ਮੈਦਾਨ, ਪਿੱਪਲ ਦੀ ਇੱਕ ਟਹਿਣੀ, ਤੋਤਾ ਤੇ ਉਸਦੀ ਖੱਬੀ ਅੱਖ। ਉਸਤਾਦ ਨੇ ਆਖਿਆ, ਇਸ ਅੱਖ ਵਿੱਚ ਤੀਰ ਮਾਰ। ਸ਼ਾਗਿਰਦ ਨੇ ਤੀਰ ਚਲਾਇਆ, ਪਰ ਉਹ ਤੋਤੇ ਨੂੰ ਨਾ ਲੱਗਾ। ਫਿਰ ਉਸਤਾਦ ਨੇ ਦੂਜੇ ਸ਼ਾਗਿਰਦਾਂ ਨੂੰ ਬੁਲਾ ਕੇ ਉਹ ਗੱਲਾਂ ਪੁੱਛੀ। ਸਾਰਿਆਂ ਨੇ ਉਹ ਜਵਾਬ ਦਿੱਤਾ ਤੇ ਕਿਸੇ ਵੀ ਸ਼ਾਗਿਰਦ ਦਾ ਤੀਰ ਉਸ ਤੋਤੇ ਨੂੰ ਨਾ ਲੱਗਾ। ਫਿਰ ਉਸਨੇ ਇੱਕ ਆਪਣੇ ਖਾਸ ਸ਼ਾਗਿਰਦ ਨੂੰ ਬੁਲਾਇਆ ਤੇ ਬੁਲਾ ਕੇ ਕਹਿਣ ਲੱਗਾ, ਹੁਣ ਤੈਨੂੰ ਕੀ ਦਿਸਦਾ? ਜਵਾਬ ਮਿਲਿਆ, ਜੀ ਤੋਤਾ। ਉਸਤਾਦ ਨੇ ਪੁੱਛਿਆ, ਤੋਤੇ ਤੋਂ ਇਲਾਵਾ ਪਿੱਪਲ ਜਾਂ ਉਸਦੀਆਂ ਟਾਹਣੀਆਂ? ਸ਼ਾਗਿਰਦ ਨੇ ਆਖਿਆ, ਨਹੀਂ ਜੀ, ਤੋਤੇ ਤੋਂ ਬਿਨਾਂ ਹੋਰ ਕੁਝ ਨਹੀਂ ਦਿਸਦਾ। ਉਸਤਾਦ ਨੇ ਪੁੱਛਿਆ, ਤੋਤੇ ਦੀ ਕਿਹੜੀ ਅੱਖ ਤੇਰੇ ਵੱਲ ਹੈ? ਜਵਾਬ ਮਿਲਿਆ, ਜੀ ਖੱਬੀ ਅੱਖ। ਤੇ ਉਸਤਾਦ ਨੇ ਪੁੱਛਿਆ, ਹੁਣ ਤੈਨੂੰ ਕੀ ਦਿਸਦਾ? ਸ਼ਾਗਿਰਦ ਨੇ ਆਖਿਆ, ਜੀ ਸਿਰਫ ਅੱਖ ਹੀ ਦਿਸ ਰਹੀ ਹੈ। ਉਸਤਾਦ ਨੇ ਫਿਰ ਪੁੱਛਿਆ, ਤੈਨੂੰ ਤੋਤਾ ਜਾਂ ਪਿੱਪਲ ਜਾਂ ਘਾਹ ਦਾ ਮੈਦਾਨ ਨਹੀਂ ਦਿਸਦਾ? ਜਵਾਬ ਮਿਲਿਆ, ਨਹੀਂ, ਹੁਣ ਤੇ ਸਿਰਫ ਤੋਤੇ ਦੀ ਅੱਖ ਹੀ ਦਿਸ ਰਹੀ ਹੈ। ਉਸਤਾਦ ਨੇ ਕਿਹਾ, ਇਸ ਅੱਖ ਵਿੱਚ ਤੀਰ ਮਾਰ। ਜਿਵੇਂ ਹੀ ਸ਼ਾਗਿਰਦ ਨੇ ਆਪਣਾ ਕਮਾਨ ਖਿੱਚਿਆ, ਤੀਰ ਛੱਡਿਆ, ਤੀਰ ਠੀਕ ਨਿਸ਼ਾਨੇ ਤੇ ਜਾ ਕੇ ਵੱਜਿਆ। ਸੁਭਾਗ ਨੇ ਸਾਰੀ ਗੱਲ ਸੁਣਾ ਕੇ ਆਖਿਆ, ਬੀਬੀ ਜੀ ਤੁਸੀਂ ਸਮਝ ਲਓ, ਜਦੋਂ ਤੱਕ ਮਨ ਦੀ ਸੁਰਤ ਇੱਕ ਟਿਕਾਣੇ ਤੇ ਨਾ ਟਿਕੇ, ਉਦੋਂ ਤੱਕ ਉਹ ਵਾਲੀ ਸ਼ੈ ਕਿਵੇਂ ਦਿਸੇ ਜਿਹੜੀ ਮਨ ਦੇ ਆਪਣੇ ਹੀ ਓਲੇ ਲੁਕੀ ਪਈ। ਅਸੀਂ ਇੱਕ ਪਿਆਰੇ ਵਾਹਿਗੁਰੂ ਦੇ ਖਿਆਲ ਵੱਲ ਇੱਕ ਨਿਸ਼ਾਨੇ ਤੇ ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰਨੀ ਹੈ। ਬਸ ਫਿਰ ਇਸ ਤਰ੍ਹਾਂ ਟਿਕਣ ਕਰਕੇ ਹੀ ਸਾਡਾ ਮਨ ਇਕਾਗਰ ਹੋ ਕੇ ਸਾਰੀਆਂ ਹੱਦਾਂ ਬੰਨੇ ਲੰਘ ਕੇ ਅਨੰਤ ਵਿੱਚ ਚਲਾ ਜਾਂਦਾ, ਜਿੱਥੇ ਦੁਨੀਆਂ ਦੇ ਕਲੇਸ਼ ਪਿੱਛੇ ਰਹਿ ਜਾਂਦੇ ਨੇ। ਨਹੀਂ ਤਾਂ ਦੁਨੀਆਂ ਵਿੱਚ ਭਟਕਦਾ ਹੋਇਆ ਮਨ ਕਦੇ ਕਿਸੇ ਖਿਆਲ ਵਿੱਚ ਤੇ ਕਦੇ ਕਿਸੇ ਖਿਆਲ ਵਿੱਚ ਰਹਿੰਦਾ ਹੈ। ਮਨ ਦੀ ਇਸ ਹਾਲਤ ਨੂੰ ਡਿਸਟ੍ਰੈਕਸ਼ਨ ਆਖਦੇ ਨੇ ਜਾਂ ਖਿੰਡਾਓ ਕਹਿੰਦੇ ਨੇ। ਜਿਹੜੀ ਚੀਜ਼ ਖਿੰਡੀ ਹੋਈ ਹੋਵੇ ਉਹਦੇ ਵਿੱਚ ਬਲ ਨਹੀਂ ਹੁੰਦਾ। ਇਸ ਕਰਕੇ ਬਹੁਤੀਆਂ ਗੱਲਾਂ ਸੋਚਣ ਵਾਲੇ ਮਨ ਕਮਜ਼ੋਰ ਹੋ ਜਾਂਦੇ ਨੇ। ਤੁਸੀਂ ਤੇ ਬਹੁਤ ਜਾਣਦੇ ਹੋਵੋਗੇ। ਡਾਕਟਰ ਜੀ ਨੇ ਇੱਕ ਦਿਨ ਮੈਨੂੰ ਇੱਕ ਗੱਲ ਸਮਝਾਈ ਸੀ ਕਿ ਪੁਰਾਣੇ ਜ਼ਮਾਨੇ ਦੀ ਘੜੀ ਵਿੱਚ ਜਿਹਨੂੰ ਚਾਬੀ ਦੇਈਦੀ ਸੀ ਇੱਕ ਸਪਰਿੰਗ ਹੁੰਦਾ ਸੀ। ਚਾਬੀ ਦੇਣ ਨਾਲ ਸਪਰਿੰਗ ਕੱਸਿਆ ਜਾਂਦਾ ਸੀ, ਇਕੱਠਾ ਹੋ ਜਾਂਦਾ ਸੀ। ਬਸ ਜਿਵੇਂ ਹੀ ਇਹ ਸਪਰਿੰਗ ਕੱਸਿਆ ਜਾਂਦਾ ਸੀ, ਇਕੱਠਾ ਹੋ ਜਾਂਦਾ ਸੀ ਨਾ, ਉਸ ਵਿੱਚ ਇੰਨਾ ਬਲ ਆ ਜਾਂਦਾ ਸੀ ਕਿ ਸਾਰੀ ਘੜੀ ਨੂੰ ਤੋੜ ਸਕਦਾ ਸੀ। ਵਕੀਲ ਦੀ ਘਰਵਾਲੀ ਨੇ ਆਖਿਆ, ਅੱਛਾ ਫਿਰ ਦੱਸੋ ਬਈ ਤੁਸੀਂ ਹੁਣ ਬਾਣੀ ਬਾਰ ਬਾਰ ਕਿਉਂ ਪੜ੍ਹਦੇ ਹੋ? ਬੀਬੀ ਸੁਭਾਗ ਨੇ ਆਖਿਆ, ਤੁਸੀਂ ਤੇ ਵਕੀਲ ਹੋ, ਸਮਝਦੇ ਹੋਵੋਗੇ, ਤੁਹਾਨੂੰ ਹੁਣੇ ਤੇ ਦੱਸ ਕੇ ਆਈ ਹਾਂ। ਵਕੀਲ ਦੀ ਘਰਵਾਲੀ ਆਖਣ ਲੱਗੀ, ਹਾਂ ਠੀਕ ਯਾਦ ਆ ਗਿਆ, ਹੁਣ ਮੈਂ ਇਸੇ ਤਰ੍ਹਾਂ ਕਰਾਂਗਾ।